सोई देवे चतुर दिशा की नाबल अपना सिर ऊपर कर तारियो कृपा कटाक अवलोकन कीनो कृपा कटाक अवलोकन कीनो दास का दुख बिदारियो सोई देवे सोई सोई देवे वाहेगुरु चतुर दिशा की नो बल अपना सिर ऊपर कर तारियो कृपा कटाक अवलोकन कीनो कृपा कटाक अवलोकन कीनो दास का दुख बिदारियो सोई सोई देवे अपने ते सोई 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 दे गुरु गोविंद हर जन राखे गुरु गोविंद राखे गुरु गोविंद कंठ लाए अवगुण सब मेटे कंठ लाए अवगुण सब मेटे दयाल पुरख बख्शंद सोई सोई देवे सोई सोई देवे
सोई सोई देवे सोई सोई
जो मांगे ठाकुर अपने ते सोई सोई देवे नानक दास मुख ते जो बोले नानक दास मुख ते जो बोले की हवा सच हो रसना गुण गोपाल निद गायन सुख शांत सहज रहस मन उपजियो, सुख शांत सहज रहस मन उपजियो, सगले दुख पलायन जो मांगे सोई सोई पावे, जो मांगे सोई सोई पावे, सेव हर के चरण रसायन, जो मांगे सोई सोई पावे, सोई सोई पावे, सेव हर के चरण रसायन। आख्या गुरु नानक सच्चे पातशाह दे चरण पारस हन, जे लोहा पारस नाल छुआ देइए तां ओ लोहा नहीं रहिंदा, सोना बन जांदा है। गुरु नानक दे चरण ऐसे पारस हन, जे इस दे नाल लोहे नूं भी छुआ देइए तां लोहा भी पारस बन जांदा है। सात संगत बोलो श्री पारस भेट पए से पारस। गुरु नानक सच्चे पातशाह दे दर दी सेवा जे किसे ने मनोकामना करके कीती तां उसकी मनोकामना पूरियां हो गईयां। जे गुरु नानक दे दर दी सेवा किसे ने निष्कामता दे नाल कीती तां ओह गुरु नानक दे घर दे मालक बन गए। सात संगत बोलो श्री धन। गुरु नानक सच्चे पातशाह शामा दा दीवान सजे है, ताइए एक प्रेमी आके साहब जी दे चरणों विच एक टका मथा टेकया। गरीब बिचारा जितनी बिचारे दी बित सी आके एक टका जदों गुरु नानक सच्चे पातशाह दे चरणों विच रखिया तां साहब जी ने वो टका लैके अपनी तली ते रख लिया। कोल बैठे सन बाबा श्री चंद, गुरु नानक सच्चे पातशाह दे वड्डे सपुत्र। आख्या बेटा श्री चंद, दसो साड़ी तली विच की है। ता बाबा श्री चंद जी कहन लगे, पिता जी तुहाडी तली ते एक टका ही ता है। हुणे सिख आया, इसने तुहाडे अगे एक टका मत्था टेकिया जो तुसी अपनी मुट्ठी विच रख लिया। अपने छोटे पुत्र लक्ष्मी चंद जी कोलों पुछया, बेटा तू दस साड़ी तली ते की है। कहन लगे पिता जी एक टका ही तां है। तां गुरु नानक सच्चे पातशाह ने सारी संगत कोलों पुछया, सात संगत तुसी दसो साड़ी तली ते की है। सारे नी आख्या गरीब निवाज एक टका ही है। ताइए सेवा करते हुए भाई लहणा जी उत्थे आए, कादी पंड सिर तों एक पासे रख के संगत विच जिथे जगह मिलदी सी बैठ गए। गुरु नानक सच्चे पातशाह ने भाई लहणा जी नूं कोल सद्या, आख्या लहणिया इत्थे आ जी गरीब निवाज, लहणिया तू दस भाई साडी तली ते की है। सात संगत बोलो श्री। भाई लहणा जी दे हाथ जुड़ गए, बेनती कीती गरीब निवाज मैं कौन हां के दसां के तेरी तली ते की है। नहीं लैणिया दस बई जो वेखे ही ओई दस। ता भाई लहणा जी हाथ जोड़ के कहन लगे, गरीब निवाज आप दी तली ते 14 लोकां दी पातशाही है, और जे ए मेर परिया हाथ तू जिस दे सिर ते रख देवे ना, ओ 14 लोकां दा पातशाह बन सकदा है। सात संगत बोलो श्री। हाँ भाई गुरु नानक दे जिसने जिस भावना नाल गुरु नानक नू पूजिया, गुरु नानक ने उसनू ओ जिहा फल दिता। इत्थे तां सिदक और प्यार दी गल है। गुरु नानक सच्चे पातशाह दे दर ते जितना कोई वड्डा सिदक दा झोल लैके आएगा उतनियां ही बख्शीशां ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਦੇਵੈ, ਸੋਈ ਸੋਈ ਦੇਵੈ,
ਸੋਈ ਸੋਈ ਦੇਵੈ, ਸੋਈ ਸੋਈ ਦੇਵੈ।
ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ ਗੱਦੀ ਹੈ ਇਸ 'ਤੇ ਉਹੀ ਬੈਠ ਸਕਦਾ ਹੈ ਜੋ ਇਸ ਗੱਦੀ ਦੇ ਲਾਇਕ ਹੋਵੇ। ਸਤ ਸੰਗਤ ਬੋਲੋ ਸ੍ਰੀ। ਔਰ ਬਿਨਾਂ ਕਸੌਟੀ 'ਤੇ ਪਰਖੇ ਹੋਏ, ਬਿਨਾਂ ਪ੍ਰੀਖਿਆ ਲਿੱਤੇ ਹੋਏ, ਆ ਕਿਵੇਂ ਪਤਾ ਲੱਗੇ ਕਿ ਇਸ ਗੱਦੀ 'ਤੇ ਬਹਿਣ ਦਾ ਕੌਣ ਹੱਕਦਾਰ ਹੈ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਧਾਰਿਆ। ਅੱਗੇ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਗਰ ਮਗਰ ਸੰਗਤਾਂ ਨੂੰ ਆਉਂਦਿਆਂ ਵੇਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਿੱਛਾ ਤੱਕਿਆ ਤੇ ਆਖਿਆ, ਸਾਡੇ ਪਿੱਛੇ ਕੀ ਲੈਣ ਆਏ ਹੋ, ਜਾਓ ਮੁੜ ਜਾਓ ਘਰਾਂ ਨੂੰ ਸਾਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਮਾਇਆ ਦੇ ਢੇਰ ਲਾ ਦਿੱਤੇ। ਆਖਿਆ ਸਾਡੇ ਪਿੱਛੇ ਆਓਗੇ ਤਾਂ ਕੁਝ ਨਹੀਂ ਜੇ ਮਿਲਣਾ, ਆ ਮਾਇਆ ਚੁੱਕੋ ਤੇ ਜਾਓ ਘਰਾਂ ਨੂੰ। ਜਿਨ੍ਹਾਂ ਨੇ ਮਾਇਆ ਤੱਕੀ ਉਹ ਮਾਇਆ ਦੀ ਝੋਲੀਆਂ ਭਰ ਕੇ ਵਾਪਸ ਚਲੇ ਗਏ। ਥੋੜ੍ਹੀ ਦੂਰ ਜਾ ਕੇ ਸਾਹਿਬ ਜੀ ਨੇ ਫਿਰ ਮੁੜ ਕੇ ਵੇਖਿਆ ਜੇ ਕੁਝ ਸੰਗਤਾਂ ਹੋਰ ਆ ਰਹੀਆਂ ਹਨ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਚਾਂਦੀ ਦੇ ਢੇਰ ਲਾ ਦਿੱਤੇ। ਆਖਿਆ ਬਈ ਆ ਲਓ ਚਾਂਦੀ ਲਓ ਤੇ ਜਾਓ ਘਰਾਂ ਨੂੰ। ਜਿਹੜੇ ਪੈਸੇ ਤੇ ਨਹੀਂ ਫਿਸਲੇ ਸਨ ਉਹ ਚਾਂਦੀ ਤੇ ਡਿੱਗ ਪਏ। ਚਾਂਦੀ ਚੁੱਕ ਕੇ ਕਈ ਹੋਰ ਵੀ ਤੁਰ ਗਏ। ਸਾਹਿਬ ਜੀ ਥੋੜ੍ਹੀ ਦੂਰ ਹੋਰ ਗਏ, ਫਿਰ ਪਰਤ ਕੇ ਵੇਖਿਆ ਜੇ ਕੁਝ ਸੰਗਤਾਂ ਅਜੇ ਆ ਰਹੀਆਂ ਹਨ ਪਿੱਛੇ ਪਿੱਛੇ। ਸਾਹਿਬ ਜੀ ਨੇ ਨਦਰ ਕੀਤੀ, ਸੋਨੇ ਦੇ ਢੇਰ ਲਾ ਦਿੱਤੇ। ਸੋਨੇ ਦੀ ਮੋਹਰਾਂ ਢੇਰ ਲੱਗਿਆ। ਆ ਜਿਹੜੇ ਪੈਸੇ ਤੇ ਨਹੀਂ ਡਿੱਗੇ, ਚਾਂਦੀ ਤੇ ਨਹੀਂ ਫਿਸਲੇ, ਉਹ ਸੋਨੇ ਦੀ ਮੋਹਰਾਂ ਵੇਖ ਕੇ ਉਹਨਾਂ ਦੇ ਮਨ ਗੁਰੂ ਨਾਨਕ ਨੂੰ ਛੱਡ ਗਏ। ਸੋਨੇ ਦੀਆਂ ਮੋਹਰਾਂ ਚੁੱਕ ਕੇ ਘਰਾਂ ਨੂੰ ਚਲੇ ਗਏ। ਸਾਹਿਬ ਜੀ ਫਿਰ ਖੋੜਾ ਜਿਹਾ ਅੱਗੇ ਗਏ, ਫਿਰ ਪਿੱਛੇ ਪਰਤ ਕੇ ਵੇਖਿਆ ਅਜੇ ਥੋੜ੍ਹੀ ਜਿਹੀ ਸੰਗਤ ਆ ਰਹੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ ਤੇ ਹੀਰੇ ਜਵਰਾਤਾਂ ਦੇ ਢੇਰ ਲਾ ਦਿੱਤੇ। ਆਖਿਆ ਲਓ ਬਈ ਹੀਰੇ ਜਵਰਾਤ ਆ ਲੈ ਕੇ ਚਲੇ ਜਾਓ ਘਰਾਂ ਨੂੰ, ਸਾਡੇ ਪਿੱਛੇ ਆਓਗੇ ਤਾਂ ਕੁਛ ਨਹੀਂ ਜੇ ਮਿਲਣਾ। ਜਿਹੜੀ ਸੰਗਤ ਥੋੜ੍ਹੀ ਬਹੁਤ ਰਹਿ ਵੀ ਗਈ ਸੀ ਉਹ ਹੀਰੇ ਜਵਰਾਤ ਝੋਲੀਆਂ ਵਿੱਚ ਭਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਥੋੜ੍ਹੀ ਦੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਗਏ, ਹੁਣ ਪਰਤ ਕੇ ਵੇਖਿਆ ਤਾਂ ਇੱਕ ਪਿੱਛੇ ਭਾਈ ਲੈਣਾ ਜੀ ਆ ਰਹੇ ਹਨ। ਸਾਹਿਬ ਜੀ ਨੇ ਪੁੱਛਿਆ, ਲੈਣਿਆ ਤੂੰ ਨਹੀਂ ਗਿਆ ਵਾਪਸ? ਮਾਇਆ ਦੇ ਢੇਰ ਲਾਏ, ਸੋਨੇ ਚਾਂਦੀਆਂ ਦੇ ਢੇਰ ਲਾਏ, ਹੀਰੇ ਜਵਰਾਤਾਂ ਦੇ ਢੇਰ ਲਾਏ, ਆ ਸਾਰੇ ਹੀ ਝੋਲੀਆਂ ਭਰ ਕੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਗਿਆ? ਭਾਈ ਲੈਣੇ ਜੀ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਕਹਿਣ ਲੱਗੇ, ਗਰੀਬ ਨਿਵਾਜ, ਆ ਸਾਰੇ ਜੋ ਝੋਲੀਆਂ ਭਰ ਕੇ ਘਰਾਂ ਨੂੰ ਚਲੇ ਗਏ ਹਨ, ਇਹਨਾਂ ਦਾ ਪਿੱਛੇ ਕੋਈ ਨਾ ਕੋਈ ਹੈ, ਲੇਕਿਨ ਮੇਰਾ ਤਾਂ ਇੱਕ ਤੂੰ ਹੀ ਹੈ, ਮੇਰਾ ਤਾਂ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨਦਰ ਹੇਠਾਂ ਲੈ ਆਏ ਲੈਣੇ ਨੂੰ, ਆਖਿਆ, ਅੱਛਾ ਹਾਂ ਗਰੀਬ ਨਿਵਾਜ, ਆ ਜਿਤਨੇ ਮੁੜ ਗਏ ਹਨ ਇਹਨਾਂ ਦਾ ਕੋਈ ਨਾ ਕੋਈ ਸੀ ਨਾ ਪਿੱਛੇ, ਮੇਰਾ ਤਾਂ ਇੱਕ ਤੂੰ ਹੀ ਹੈ। ਤਾਂ ਸਾਹਿਬ ਜੀ ਨੇ ਆਖਿਆ ਚੰਗਾ ਲੈਣਿਆ, ਉਹ ਸਾਹਮਣੇ ਆ ਮੁਰਦਾ ਪਿਆ ਹੈ, ਉੱਤੇ ਚਿੱਟੀ ਚਦਰ ਪਈ ਹੈ, ਆ ਲੈਣਿਆ ਜੇ ਹੁਕਮ ਮੰਨਾਈ ਤਾਂ ਪਹਿਲੇ ਇਸ ਮੁਰਦੇ ਨੂੰ ਖਾ। ਭਾਈ ਲੈਣਾ ਜੀ ਸਤ ਬਚਨ ਕਰਕੇ, ਕਿਉਂਕਿ ਇੱਕ ਸਤ ਬਚਨ ਦੀ ਪੜ੍ਹਾਈ ਭਾਈ ਲਹਿਣੇ ਜੀ ਨੇ ਪੜ੍ਹੀ, ਜਾ ਖੜੋਤੇ ਤੇ ਪੁੱਛਿਆ ਹੱਥ ਜੋੜ ਕੇ, ਗਰੀਬ ਨਿਵਾਜ ਫਿਰ ਹੁਕਮ ਕਰੋ ਕਿਸ ਪਾਸਿਓਂ ਦੀ ਖਾਵਾਂ, ਪੈਰ ਵੱਲੋਂ ਕਿ ਸਿਰ ਵੱਲੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਲੈਣਿਆ ਜਿੱਥੋਂ ਤੇਰੀ ਮਰਜ਼ੀ, ਤੇ ਜਦੋਂ ਹੁਕਮ ਮੰਨ ਕੇ ਜਦੋਂ ਚਦਰ ਚੁੱਕੀ ਤੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ। ਸਾਧ ਸੰਗਤ ਬੋਲੋ ਸ੍ਰੀ ਹੁਕਮ ਮੰਨੀਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਹਿਬ ਜੀ ਨੇ ਭਾਈ ਲਹਿਣੇ ਨੂੰ ਕੋਲ ਸਦਿਆ, ਆਪਣੇ ਹਿਰਦੇ ਨਾਲ ਲਾ ਕੇ ਭਾਈ ਲਹਿਣੇ ਕੋ ਅੰਗ ਸੇ ਲਗਾ ਕਰ ਅੰਗਦ ਕਰ ਦਿਆ, ਅੰਗਦ ਥਾਪਿਆ ਔਰ ਆਖਿਆ ਲੈਣਿਆ ਮੇਰੇ ਬਾਅਦ ਇਸ ਗੱਦੀ ਦਾ ਹੁਣ ਵਾਰਸ, ਇਸ ਗੱਦੀ ਦਾ ਮਾਲਕ ਤੂੰ ਹੈ। ਇਸ ਵਾਸਤੇ ਭਾਈ ਗੁਰੂ ਨਾਨਕ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਉਸਦੀ ਤਾਂ ਮਨੋਕਾਮਨਾ ਪੂਰੀਆਂ ਹੋਈਆਂ, ਔਰ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਨਿਸ਼ਕਾਮਤਾ ਦੇ ਨਾਲ ਕੀਤੀ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਵਾਸਤੇ ਸਾਹਿਬ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਔਰ ਕੀ ਕਹਿੰਦੇ ਹਨ,
ਸੋਈ ਸੋਈ ਦੇਵੈ ਸੋਈ ਸੋਈ ਦੇਵੈ ਜੋ ਮੰਗੇ ਠਾਕੁਰੀ ਆਪਣੇ ਤੇ ਸੋਈ ਸੋਈ ਦੇ ਸੋਈ ਸੋਈ ਦੇ ਸੋਈ ਸੋਈ ਦੇ
ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿੱਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿੱਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਹੀ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਮੰਗ ਮੰਗਦਾ ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਗਈ, ਜਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਟੋਲ ਆਈ ਹਾਂ ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ। ਮੇਰੀ ਵੀ ਚੋਲੀ ਵਿੱਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ, ਤੇਰੇ ਭਾਗਾਂ ਵਿੱਚ ਤਾਂ 7 ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ। ਜਾ ਰਹੀ ਤੇ ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿੱਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਾਧ ਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜ੍ਹੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਉਹ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਾਧ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ, ਉਹ ਠੀਕਰੀ ਚੁੱਕ ਲਿਆਈ। ਕਹਿੰਦੀ ਹੈ, ਗਰੀਬ ਨਿਵਾਜ, ਇਸੇ ਤੇ ਲਿਖ ਕੇ ਦੇ ਦਿਓ। ਸਾਹਿਬ ਜੀ, ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਾਧ ਸੰਗਤ ਬੋਲੋ ਸ੍ਰੀ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ, ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਉਹ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ, ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਉਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ, ਏਕੇ ਦਾ 7 ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ, ਇੱਕ ਦੇਣ ਲੱਗੇ ਸਾਂ, ਇਹ ਤਾਂ 7 ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ, ਲੋੜ ਹੀ 7 ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਾਧ ਸੰਗਤ ਬੋਲੋ ਸ੍ਰੀ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ 7 ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ ਜਪ ਰਹੀ ਹੈ।
ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਜੋ ਮੰਗੇ ਠਾਕੁਰੀ ਆਪਣੇ ਤੇ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ।